ਸਤਨਾਮ ਸ੍ਰੀ ਵਾਹਿਗੁਰੂ ਜੀਓ। ਬਿਲਾਵਲ ਮਹੱਲਾ ਪੰਜਵਾਂ। ਦਰਸ਼ਨ ਦੇਖਤ ਦੋਖ ਨਸੇ, ਕਬਹੁ ਨ ਹੋਵੋ ਦ੍ਰਿਸ਼ਟ ਅਗੋਚਰ, ਜੀ ਕੈ ਸੰਗ ਬਸੇ ਰਹਾਉ। ਪ੍ਰੀਤਮ ਪ੍ਰਾਨ ਆਧਾਰ ਸੁਆਮੀ, ਪੂਰ ਰਹੇ ਪ੍ਰਭ ਅੰਤਰ ਜਾਮੀ, ਕਿਆ ਗੁਣ ਤੇਰੇ ਸਾਰ ਸਮਾਰੀ, ਸਾਸ ਸਾਸ ਪ੍ਰਭ ਤੁਝੈ ਚਿਤਾਰੀ, ਕਿਰਪਾ ਨਿਧ ਪ੍ਰਭ ਦੀਨ ਦਿਆਲਾ, ਜੀ ਜੰਤ ਕੀ ਕਰੋ ਪ੍ਰਤਪਾਲਾ, ਆਠ ਪੈਰ ਤੇਰਾ ਨਾਮ ਜਨ ਜਾਪੇ, ਨਾਨਕ ਪ੍ਰੀਤ ਲਾਈ ਪ੍ਰਭ ਆਪੇ, ਆਠ ਪੈਰ ਤੇਰਾ ਨਾਮ ਜਨ ਜਾਪੇ, ਨਾਨਕ ਪ੍ਰੀਤ ਲਾਈ ਪ੍ਰਭ ਆਪੇ, ਦਰਸ਼ਨ ਦੇਖਤ ਦੁਖ ਨਸੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਹ ਸੁਭਾਗਾ ਸਮਾਂ ਐਵੇਂ ਨਹੀਂ ਵੱਡਿਆਂ ਭਾਗਾਂ ਦੇ ਨਾਲ ਹੀ ਮਿਲਦਾ ਹੈ। ਸਤਿਗੁਰੂ ਦੇ ਪਵਿੱਤਰ ਬਚਨ ਹਨ, ਵੱਡ ਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਪ੍ਰਮ ਚੋਟਾਂ ਖਾਵੈ ਹੈ, ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸਤਸੰਗਤ ਕਿਸ ਨੂੰ ਆਖਿਆ ਜਾਂਦਾ ਹੈ? ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਜਹ ਸਤਿਗੁਰੁ ਤਹਿ ਸਤਸੰਗਤ ਬਣਾਈ, ਜਿੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਵੇ, ਸਤਿਗੁਰੂ ਦੀ ਪਾਵਨ ਹਾਜ਼ੂਰੀ ਦੇ ਵਿੱਚ ਗੁਰੂ ਘਰ ਤੋਂ ਵਰੁਸਾਏ ਹੋਏ ਗੁਰਸਿੱਖ ਮਾਈ ਭਾਈ ਇਕੱਤਰ ਹੋ ਕੇ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ ਵਿਚਾਰ ਕਰਦੇ ਹਨ, ਜਿੱਥੇ ਕੇਵਲ ਨਾਮ ਦੀ ਗੱਲ ਹੁੰਦੀ ਹੈ, ਜਿੱਥੇ ਕੇਵਲ ਬਾਣੀ ਦੀ ਗੱਲ ਹੁੰਦੀ ਹੈ, ਜਿੱਥੇ ਕੇਵਲ ਗੁਰੂ ਦੀ ਗੱਲ ਹੁੰਦੀ ਹੈ, ਉਸ ਨੂੰ ਹੀ ਸਤਸੰਗਤ ਆਖਿਆ ਜਾਂਦਾ ਹੈ। ਆਪ ਸੰਗਤਾਂ ਵਡਭਾਗੀ ਹੋ ਜੋ ਸਤਸੰਗਤ ਦੀਆਂ ਹਾਜ਼ਰੀਆਂ ਭਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਿਲਾਵਲ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਮੁਖਾਂ ਦੀ ਅਵਸਥਾ ਦਾ ਨਿਰਣਾ ਕੀਤਾ ਹੈ। ਗੁਰਮੁਖ ਕੌਣ ਹੁੰਦਾ ਹੈ? ਗੁਰਮੁਖ ਉਹ ਵਿਅਕਤੀ ਹੁੰਦਾ ਹੈ ਜਿਹੜਾ ਗੁਰੂ ਦੇ ਸਨਮੁਖ ਰਹਿੰਦਾ, ਗੁਰੂ ਦੇ ਅਨੁਸਾਰੀ ਹੋ ਕੇ ਚੱਲਦਾ ਤੇ ਗੁਰੂ ਨੂੰ ਤਨ ਮਨ ਧਨ ਸਭ ਕੁਝ ਅਰਪਣ ਕਰ ਦਿੰਦਾ ਹੈ। ਉਸ ਗੁਰਮੁਖ ਦੀ ਇੱਕੋ ਹੀ ਮੰਗ ਹੁੰਦੀ ਹੈ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਕੋਲੇ ਜੀਓ ਕੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਉਹਦੀ ਹਰ ਵੇਲੇ ਇਹੀ ਅਰਦਾਸ ਰਹਿੰਦੀ ਹੈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸਤਿਗੁਰੂ ਦੇ ਦਰਸ਼ਨ ਕਰਕੇ ਹੀ ਉਹਦੇ ਮਨ ਨੂੰ ਚੈਨ ਮਿਲਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਕਿਵੇਂ ਗੁਰਮੁਖ ਦੀ ਵਿਅਕਤੀ ਗੁਰਮੁਖ ਵਿਅਕਤੀ ਦੀ ਅਵਸਥਾ ਦਾ ਨਿਰਣਾ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦਰਸ਼ਨ ਦੇਖਤ ਦੋਖ ਨਸੇ, ਕਬੂ ਨ ਹੋਵੇ ਦ੍ਰਿਸ਼ਟ ਅਗੋਚਰ, ਜੀ ਕੈ ਸੰਗ ਬਸੇ ਰਹਾਉ।
ਕਬੂ ਨ ਹੋਵੋ, ਅਲਗਾ ਮਾਤਰਾ ਦੇਖ ਕੇ ਪੜਨੀ ਹੈ। ਦਰਸ਼ਨ ਦੇਖਤ ਦੋਖ ਨਸੇ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਉਸ ਅਕਾਲ ਪੁਰਖ ਦੇ, ਤੇ ਜੋ ਅਕਾਲ ਪੁਰਖ ਵਾਹਿਗੁਰੂ ਨੇ ਪਾਵਨ ਗੁਰੂ ਸਰੂਪ ਧਾਰਨ ਕੀਤਾ ਹੈ। ਦਰਸ਼ਨ ਦੇਖ ਦੋਖ ਨਸੇ, ਉਹਨਾਂ ਦੇ ਦਰਸ਼ਨ ਦੇਖਦਿਆਂ ਸਾਰ ਦੋਖ ਨਸੇ, ਦੋਖ ਦਾ ਅਰਥ ਹੈ ਦੋਸ਼, ਪਾਪ ਸਾਡੇ, ਪਾਪ ਸਾਡੇ ਔਗਣ, ਸਾਡੇ ਐਬ ਨਾਸ ਹੋ ਜਾਂਦੇ ਹਨ। ਸਤਿਗੁਰੂ ਦੇ ਦਰਸ਼ਨ ਕਰਨ ਦਾ ਹੀ ਇਹ ਲਾਭ ਹੈ। ਜਦੋਂ ਆਪਾਂ ਆ ਕੇ ਇਹਨਾਂ ਅੱਖਾਂ ਦੇ ਨਾਲ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦੇ ਹਾਂ, ਇਹਦੇ ਨਾਲ ਸਾਡੇ ਸਾਰੇ ਪਾਪ ਨਾਸ ਹੋ ਜਾਂਦੇ ਹਨ। ਦਰਸ਼ਨ ਕਈ ਪ੍ਰਕਾਰ ਦਾ ਹੈ। ਮਹਾਂਪੁਰਖ ਇਹ ਵਿਚਾਰ ਦੱਸਦੇ ਸਨ, ਇੱਕ ਚਿੱਤਰ ਦਰਸ਼ਨ ਹੁੰਦਾ ਹੈ, ਦੂਸਰਾ ਸਰਵਣ ਦਰਸ਼ਨ ਹੁੰਦਾ ਹੈ, ਤੀਸਰਾ ਸੁਪਨ ਦਰਸ਼ਨ ਹੁੰਦਾ ਹੈ, ਚੌਥਾ ਪ੍ਰਤੱਖ ਦਰਸ਼ਨ ਹੁੰਦਾ ਹੈ। ਚਿੱਤਰ ਦਰਸ਼ਨ ਤੋਂ ਮੁਰਾਦ ਹੈ ਜਿਵੇਂ ਆਪਾਂ ਕਿਸੇ ਦੀ ਤਸਵੀਰ ਵੇਖ ਲਈਏ ਤਾਂ ਉਹਦੀ ਯਾਦ ਸਾਨੂੰ ਤਾਜ਼ਾ ਹੋ ਜਾਂਦੀ ਹੈ। ਕਿਸੇ ਫੋਟੋ ਨੂੰ, ਕਿਸੇ ਤਸਵੀਰ ਨੂੰ ਦੇਖਣਾ ਇਹ ਚਿੱਤਰ ਦਰਸ਼ਨ ਹੈ। ਅਤੇ ਦੂਸਰਾ ਹੈ ਸਰਵਣ ਦਰਸ਼ਨ, ਕਿਸੇ ਦੇ ਬਾਰੇ ਸੁਣਨਾ, ਕਿਸੇ ਦੀ ਤਾਰੀਫ, ਕਿਸੇ ਦੇ ਗੁਣਾਂ ਬਾਰੇ ਸਰਵਣ ਕਰਨਾ ਇਹ ਸਰਵਣ ਦਰਸ਼ਨ ਹੈ। ਤੀਸਰਾ ਹੈ ਸੁਪਨ ਦਰਸ਼ਨ, ਕਈ ਵਾਰੀ ਆਪਾਂ ਸੁਪਨੇ ਦੇ ਵਿੱਚ ਵੀ ਕਿਸੇ ਮਹਾਂਪੁਰਖ ਦੇ ਦਰਸ਼ਨ ਕਰ ਲੈਂਦੇ ਹਾਂ, ਇਹ ਵੀ ਇੱਕ ਮਹਾਨ ਭਾਗਾਂ ਵਾਲੀ ਗੱਲ ਹੁੰਦੀ ਹੈ। ਸਤਿਗੁਰੂ ਦੇ ਬਚਨ ਹਨ, ਆਓ ਸੁਭਾਗੀ ਨਿੰਦੜੀਏ ਮਤ ਸਹੁ ਦੇਖਾਂ ਸੋਏ। ਕਈ ਵਾਰੀ ਸੁਪਨੇ ਦੇ ਵਿੱਚ ਸਤਿਗੁਰੂ ਦੇ ਵੀ ਕਈ ਪ੍ਰੇਮੀਆਂ ਨੂੰ ਦਰਸ਼ਨ ਹੋ ਜਾਂਦੇ ਹਨ, ਇਹ ਸੁਪਨ ਦਰਸ਼ਨ ਹਨ। ਚੌਥੇ ਹਨ ਪ੍ਰਤੱਖ ਦਰਸ਼ਨ, ਜਦੋਂ ਆਪਾਂ ਆਪਣੀਆਂ ਅੱਖਾਂ ਦੇ ਸਾਹਮਣੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦੇ ਹਾਂ, ਇਹ ਪ੍ਰਤੱਖ ਦਰਸ਼ਨ ਨੇ। ਹੁਣ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਨੇ, ਇਹਨਾਂ ਦੇ ਤਿੰਨ ਕਿਸਮ ਦੇ ਦਰਸ਼ਨ ਹਨ। ਇੱਕ ਤਾਂ ਇਹ ਜਦੋਂ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਖਾਂ ਦੇ ਨਾਲ ਵੇਖਦੇ ਹਾਂ, ਇੱਕ ਇਹ ਵੀ ਦਰਸ਼ਨ ਹੈ। ਅਤੇ ਦੂਸਰਾ ਦਰਸ਼ਨ ਹੈ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਗੁਰਬਾਣੀ ਦਾ ਅਧਿਐਨ ਕਰਦੇ ਹਾਂ, ਤਾਂ ਸਾਨੂੰ ਸ਼ਬਦ ਦਰਸ਼ਨ ਹੁੰਦੇ ਹਨ। ਪਹਿਲਾਂ ਪ੍ਰਤੱਖ ਦਰਸ਼ਨ, ਫਿਰ ਸ਼ਬਦ ਦਰਸ਼ਨ ਹੁੰਦੇ ਨੇ। ਜਦੋਂ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਗੁਰਬਾਣੀ ਦੇ ਸਿਧਾਂਤ ਨੂੰ, ਗੁਰਬਾਣੀ ਦੇ ਭਾਵ ਨੂੰ ਸਮਝਦੇ ਹਾਂ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਨੂੰ ਰੂਹਾਨੀ ਦੀਦਾਰ ਹੋ ਜਾਂਦੇ ਹਨ। ਕੇਵਲ ਅੱਖਾਂ ਦੇ ਨਾਲ ਦੇਖ ਕੇ ਹੀ ਗੱਲ ਨਹੀਂ ਬਣਦੀ, ਗੁਰੂ ਸ਼ਬਦ ਦਾ ਪਾਠ, ਗੁਰੂ ਸ਼ਬਦ ਦੀ ਵਿਚਾਰ ਵੀ ਕਰਨੀ ਪਵੇਗੀ, ਕਿਉਂਕਿ ਗੁਰੂ ਸ਼ਬਦ ਦੇ ਚਰੋਖੇ ਤੋਂ ਹੀ ਅਸਲੀ ਗੁਰੂ ਦੇ ਦੀਦਾਰ ਹੁੰਦੇ ਨੇ। ਕੇਵਲ ਅੱਖਾਂ ਦੇ ਨਾਲ ਤੇ ਆਪਾਂ ਗੁਰੂ ਮਹਾਰਾਜ ਦੇ ਬਾਹਰੀ ਸਰੂਪ ਨੂੰ ਵੇਖ ਸਕਦੇ ਹਾਂ, ਪਰ ਜਿਹੜਾ ਸਤਿਗੁਰੂ ਦਾ ਅਸਲੀ ਰੂਹਾਨੀ ਦਰਸ਼ਨ ਹੈ, ਉਹ ਸ਼ਬਦ ਦੀ ਵਿਚਾਰ ਕਰਕੇ ਹੀ ਸਾਨੂੰ ਉਪਲਬਧ ਹੋ ਸਕਦਾ ਹੈ। ਇਸੇ ਲਈ ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੈ, ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਚਾਹੁੰਦਾ ਤੇ ਹਰ ਕੋਈ ਹੈ ਕਿ ਮੈਂ ਸਤਿਗੁਰੂ ਦੇ ਆਤਮਕ ਦਰਸ਼ਨ ਕਰ ਲਵਾਂ, ਪਰ ਕਿਸੇ ਵਿਰਲੇ ਹੀ ਭਾਗਾਂ ਦੇ ਵਿੱਚ ਜਿਸਦੇ ਭਾਗ ਪੂਰੇ ਹੋਣ, ਉਸੇ ਨੂੰ ਹੀ ਦਰਸ਼ਨ ਹੋ ਸਕਦੇ ਨੇ। ਦੂਸਰੇ ਪਾਸੇ ਇਹ ਵੀ ਸਤਿਗੁਰੂ ਦੇ ਬਚਨ ਨੇ, ਦਰਸ਼ਨ ਦਰਸ਼ਨ ਦੇ ਵਿੱਚ ਵੀ ਫਰਕ ਹੈ। ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਬਾਹਰਲੀਆਂ ਅੱਖਾਂ ਦੇ ਨਾਲ ਤੇ ਅਸੀਂ ਸਾਰੇ ਹੀ ਸਤਿਗੁਰੂ ਦੇ ਦਰਸ਼ਨ ਕਰ ਲੈਂਦੇ ਹਾਂ, ਪਰ ਕੇਵਲ ਬਾਹਰੋਂ ਦੇਖਣ ਮਾਤਰ ਦੇ ਨਾਲ ਕਲਿਆਣ ਨਹੀਂ ਹੋ ਜਾਂਦੀ, ਸਾਡਾ ਭਲਾ ਨਹੀਂ ਹੋ ਜਾਂਦਾ। ਹਾਂ, ਸਤਿਗੁਰੂ ਕਹਿੰਦੇ ਨੇ ਸ਼ਬਦ ਦੀ ਵਿਚਾਰ ਵੀ ਨਾਲ ਕਰੋ। ਸ਼ਬਦ ਦੀ ਵਿਚਾਰ ਕਰਕੇ ਸਤਿਗੁਰੂ ਦਾ ਅਸਲੀ ਰੂਹਾਨੀ ਦੀਦਾਰ ਆਤਮਕ ਦਰਸ਼ਨ ਸਾਨੂੰ ਮਿਲਦਾ, ਉਹ ਕਰਨਾ ਅਤਿ ਜ਼ਰੂਰੀ ਹੈ। ਇਸੇ ਲਈ ਸਤਿਗੁਰੂ ਫਰਮਾਉਂਦੇ ਨੇ ਦਰਸ਼ਨ ਦੇਖਤ ਦੋਖ ਨਸੇ, ਬਈ ਸਤਿਗੁਰੂ ਦੇ ਪ੍ਰਤੱਖ ਤੇ ਆਤਮਕ ਦਰਸ਼ਨ ਕਰਦਿਆਂ ਹੋਇਆਂ ਸਾਡੇ ਤਾਂ ਸਾਰੇ ਦੋਸ਼ ਸਾਰੇ ਪਾਪ ਨਾਸ਼ ਹੋ ਗਏ ਹਨ। ਸਾਡੀ ਤਾਂ ਇਹੀ ਅਰਦਾਸ ਹੈ, ਕਬੋ ਨਾ ਹੋਵੋ ਦ੍ਰਿਸ਼ਟ ਅਗੋਚਰ। ਹੇ ਵਾਹਿਗੁਰੂ ਜੀ, ਤੁਸੀਂ ਸਾਡੀਆਂ ਅੱਖਾਂ ਤੋਂ ਸਾਡੀ ਦ੍ਰਿਸ਼ਟੀ ਤੋਂ ਕਦੇ ਵੀ ਓਹਲੇ ਨਾ ਹੋਵੋ। ਅਗੋਚਰ ਦਾ ਅਰਥ ਹੁੰਦਾ ਹੈ ਓਹਲੇ ਹੋ ਜਾਣਾ। ਕਬੋ ਨਾ ਹੋਵੋ ਦ੍ਰਿਸ਼ਟ ਅਗੋਚਰ। ਹੇ ਵਾਹਿਗੁਰੂ ਜੀ, ਹੇ ਸਤਿਗੁਰੂ ਜੀ, ਤੁਸੀਂ ਸਾਡੀਆਂ ਅੱਖਾਂ ਤੋਂ ਕਦੇ ਵੀ ਅਦ੍ਰਿਸ਼ਟ ਨਾ ਹੋਵੋ, ਸਾਡੀ ਨਿਗਾਹ ਤੋਂ ਕਦੇ ਵੀ ਅਲੋਪ ਨਾ ਹੋਵੋ, ਜੀ ਕੈ ਸੰਗ ਬਸੇ। ਹੇ ਵਾਹਿਗੁਰੂ ਜੀ, ਤੁਸੀਂ ਹਮੇਸ਼ਾ ਸਾਡੇ ਜੀਵ ਦੇ ਨਾਲ ਹੀ ਵਸਦੇ ਰਹੋ। ਇਹ ਆਤਮਕ ਦਰਸ਼ਨ ਹੈ, ਜੀ ਕੈ ਸੰਗ ਬਸੇ। ਤੁਸੀਂ ਸਾਡੀ ਦਿਲ ਤੇ ਜਾਨ ਦੇ ਨਾਲ, ਸਾਡੇ ਹਿਰਦੇ ਤੇ ਪ੍ਰਾਣਾਂ ਦੇ ਨਾਲ ਹੀ ਵਸਦੇ ਰਹੋ। ਇਹ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ।
ਪ੍ਰੀਤਮ ਪ੍ਰਾਨ ਆਧਾਰ ਸੁਆਮੀ, ਪੂਰ ਰਹੇ ਪ੍ਰਭ ਅੰਤਰ ਜਾਮੀ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਪ੍ਰੀਤਮ ਪ੍ਰਾਨ ਆਧਾਰ ਸੁਆਮੀ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਪਿਆਰੇ ਪ੍ਰਭੂ ਜੀ, ਦੀਨ ਦੁਨੀਆਂ ਦੇ ਮਾਲਕ ਤੇ ਸਾਡੇ ਪ੍ਰਾਣਾਂ ਦਾ ਆਸਰਾ ਹਨ। ਪੂਰ ਰਹੇ ਪ੍ਰਭ ਅੰਤਰ ਜਾਮੀ, ਉਹ ਅੰਤਰ ਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਸਭ ਥਾਵਾਂ ਤੇ ਪਰਿਪੂਰਨ ਹੋ ਰਹੇ ਹਨ, ਕਿਉਂਕਿ ਗੁਰਮਤਿ ਦਾ ਸਿਧਾਂਤ ਹੈ ਅਕਾਲ ਪੁਰਖ ਵਾਹਿਗੁਰੂ ਸਰਵ ਵਿਆਪਕ ਹੈ। ਜਲ ਤਲ ਮਹੀਅਲ ਪੂਰਿਆ ਸਵਾਮੀ ਸਿਰਜਨਹਾਰ, ਅਨਕ ਪਾਂਤ ਹੋਏ ਪਸਰਿਆ ਨਾਨਕ ਏਕੰਕਾਰ। ਉਹ ਅਕਾਲ ਪੁਰਖ ਵਾਹਿਗੁਰੂ ਅੰਤਰ ਜਾਮੀ ਸਭ ਥਾਵਾਂ ਦੇ ਵਿੱਚ ਪਰਿਪੂਰਨ ਹੋ ਰਹੇ ਹਨ।
ਕਿਆ ਗੁਣ ਤੇਰੇ ਸਾਰ ਸੁਮਾਰੀ, ਸਾਸ ਸਾਸ ਪ੍ਰਭ ਤੁਝੈ ਚਿਤਾਰੀ।
ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਹੇ ਵਾਹਿਗੁਰੂ ਜੀ, ਮੈਂ ਕਿਹੜੇ ਕਿਹੜੇ ਗੁਣ ਆਪ ਜੀ ਦੇ ਯਾਦ ਕਰਾਂ ਤੇ ਕਿਹੜੇ ਕਿਹੜੇ ਗੁਣ ਆਪਣੀ ਰਸਨਾ ਤੋਂ ਉਚਾਰਨ ਕਰਾਂ। ਕਿਆ ਗੁਣ ਤੇਰੇ ਸਾਰ ਸੁਮਾਰੀ, ਸਾਰ ਦਾ ਅਰਥ ਹੈ ਉਚਾਰਨ ਕਰਨਾ ਤੇ ਸੁਮਾਰੀ ਦਾ ਅਰਥ ਹੁੰਦਾ ਯਾਦ ਕਰਨਾ। ਹੇ ਵਾਹਿਗੁਰੂ ਜੀ, ਮੈਂ ਕਿਹੜੇ ਕਿਹੜੇ ਗੁਣ ਆਪਣੀ ਰਸਨਾ ਤੋਂ ਉਚਾਰਨ ਕਰਾਂ ਤੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਹਮੇਸ਼ਾ ਲਈ ਯਾਦ ਕਰਾਂ। ਸਾਸ ਸਾਸ ਪ੍ਰਭ ਤੁਝੈ ਚਿਤਾਰੀ। ਹੇ ਵਾਹਿਗੁਰੂ ਜੀ, ਮੈਂ ਤੇ ਹਰ ਸਵਾਸ ਸਵਾਸ ਨਾਲ ਤੁਹਾਨੂੰ ਚੇਤੇ ਕਰ ਰਿਹਾ ਹਾਂ।
ਕਿਰਪਾ ਨਿਧ ਪ੍ਰਭ ਦੀਨ ਦਿਆਲਾ, ਜੀ ਜੰਦ ਕੀ ਕਰੋ ਪ੍ਰਤਪਾਲਾ।
ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਦੇ ਸਮੁੰਦਰ ਹੋ ਤੇ ਦੀਨਾਂ ਤੇ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਹੋ, ਤੇ ਪ੍ਰਭ ਦਾ ਅਰਥ ਹੈ ਸਮਰੱਥ ਸਰਵ ਸ਼ਕਤੀਮਾਨ ਹੋ। ਜੀ ਜੰਤ ਕੀ ਕਰੋ ਪ੍ਰਤਪਾਲਾ, ਜਿਤਨੇ ਵੀ ਜੀਵ ਜੰਤ ਨੇ, ਕੀੜੀ ਤੋਂ ਲੈ ਕੇ ਹਾਥੀ ਤੱਕ, ਤੁਸੀਂ ਸਾਰੇ ਹੀ ਜੀਵ ਜੰਤਾਂ ਦੀ ਪਾਲਣਾ ਵੀ ਕਰਦੇ ਹੋ, ਕਿਉਂਕਿ ਇਹ ਵੀ ਗੁਰਮਤਿ ਦਾ ਸਿਧਾਂਤ ਹੈ। ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਬਾਰ ਗਨੀਮਨ ਗਾਰੈ। ਪਛ ਪਸੂ ਨਗ ਨਾਗ ਨਰਾਧ, ਸਰਵ ਸਮੇਂ ਸਭ ਕੋ ਪ੍ਰਤਪਾਰੈ। ਪੋਖਤ ਹੈ ਜਲਮੈ ਥਲਮੈ ਪਲਮੈ, ਕਲਕੇ ਨੀ ਕਰਮ ਵਿਚਾਰੈ। ਦੀਨ ਦਇਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਤ ਨ ਹਾਰੈ। ਵੇਖ ਲੋ 42 ਲੱਖ ਜੀ ਜਲਮੈ ਹੋਤੇ, ਬੀਠਲ ਪਹਿਲਾ ਕਾਇ ਕਰੋ। 42 ਲੱਖ ਕਿਸਮ ਦੇ ਜੀਵ ਸਮੁੰਦਰ ਦੇ ਵਿੱਚ ਨੇ ਤੇ ਬਾਕੀ ਬਾਹਰ ਨੇ। ਪੱਥਰਾਂ ਦੇ ਵਿੱਚ ਵੀ ਕੀੜੇ ਨੇ, ਲੱਕੜਾਂ ਦੇ ਵਿੱਚ ਵੀ ਕਿਰਮ ਹੁੰਦੇ ਨੇ, ਅੰਨ ਦੇ ਵਿੱਚ ਵੀ ਜੀ ਹੁੰਦੇ ਨੇ। ਜੀ ਜੰਤ ਕੀ ਕਰੋ ਪ੍ਰਤਪਾਲਾ, ਹੇ ਵਾਹਿਗੁਰੂ ਜੀ, ਸਾਰੇ ਜੀਵ ਜੰਤਾਂ ਦੀ ਤੁਸੀਂ ਹੀ ਪਾਲਣਾ ਕਰਦੇ ਹੋ।
ਆਠ ਪਹਿਰ ਤੇਰਾ ਨਾਮ ਜਨ ਜਾਪੇ, ਨਾਨਕ ਪ੍ਰੀਤ ਲਾਈ ਪ੍ਰਭ ਆਪੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਇਹ ਤੁਹਾਡਾ ਦਾਸ ਅੱਠੇ ਪੈਰ ਆਪ ਜੀ ਦਾ ਨਾਮ ਹੀ ਜਪਦਾ ਰਵੇ, ਇਹ ਸਾਡੇ ਤੇ ਮਿਹਰ ਕਰ ਦਿਓ। ਇਹ ਤੁਹਾਡਾ ਦਾਸ ਅੱਠੇ ਪੈਰ ਦਿਨ ਰਾਤ ਦੇ 24 ਘੰਟੇ ਤੇ ਅੱਠ ਪੈਰ ਬਣਦੇ ਨੇ, ਭਾਵ ਦਿਨ ਰਾਤ ਅੱਠੇ ਪੈਰ ਹੀ ਇਹ ਤੇਰਾ ਦਾਸ ਨਾਮ ਜਪਦਾ ਰਵੇ। ਨਾਨਕ ਪ੍ਰੀਤ ਲਾਈ ਪ੍ਰਭ ਆਪੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਸਾਨੂੰ ਪ੍ਰੀਤੀ ਲਾਈ ਹੈ, ਇਹ ਜਿਹੜੀ ਚਾਟ ਹੈ ਇਹ ਵਾਹਿਗੁਰੂ ਨੇ ਆਪ ਹੀ ਤੇ ਸਾਨੂੰ ਲਾਈ ਹੈ ਨਾਮ ਜਪਣ ਦੀ। ਇਸ ਲਈ ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਬੇਨਤੀ ਹੈ, ਹੇ ਵਾਹਿਗੁਰੂ ਜੀ, ਅੱਠੇ ਹੀ ਪਹਿਰ ਇਹ ਦਾਸ ਤੁਹਾਡਾ ਨਾਮ ਜਪਦਾ ਰਵੇ।
ਬਿਲਾਵਲ ਮਹੱਲਾ ਪੰਜਵਾਂ, ਧਨ ਧਨ ਜੋਬਨ ਚਲਤ ਗਿਆ, ਰਾਮ ਨਾਮ ਕਾ ਭਜਨ ਨਾ ਕੀਨੋ, ਕਰਤ ਵਿਕਾਰ ਨਿਸਭੋਰ ਪਿਆ ਰਹਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਇਸ ਮਨੁੱਖ ਦੀ ਪਰਮਾਦੀ ਦਸ਼ਾ ਦਾ ਵਰਣਨ ਕਰਦੇ ਹਨ। ਪਰਮਾਦ ਕਿਸ ਨੂੰ ਕਹਿੰਦੇ ਹਨ? ਕਰਨ ਯੋਗ ਜੋ ਵਸਤ ਹੈ, ਤਾਂ ਕਿ ਇੱਛਾ ਹੋਏ ਤਾਂ ਕੋ ਨਾ ਫੁਨ ਕੀਜੀਏ, ਪ੍ਰਮਾਦ ਕਹਾਵੈ ਸੋਏ। ਸਤਿਗੁਰੂ ਦੇ ਬਚਨ ਨੇ ਮਨੁੱਖ ਇੰਨਾ ਗਾਫਲ ਹੈ, ਜਿਹੜਾ ਕੰਮ ਕਰਨਾ ਹੈ ਉਸ ਪਾਸੇ ਵੱਲ ਤਵੱਜੋ ਨਹੀਂ ਦੇ ਰਿਹਾ, ਤੇ ਜਿਹੜਾ ਕੰਮ ਕਰਨ ਤੋਂ ਬਿਨਾਂ ਸਰਦਾ ਉਹ ਕੰਮ ਕਰੀ ਜਾ ਰਿਹਾ। ਇਹ ਮਨੁੱਖ ਦਾ ਸੁਭਾਵ ਹੈ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਪਾਏ ਕੋਏ। ਸਾਡੀ ਜ਼ੁਬਾਨ ਹੈ, ਸਾਡੀ ਰਸਨਾ ਹੈ, ਇਹਦੇ ਨਾਲ ਦੋ ਕੰਮ ਹੋਣੇ ਚਾਹੀਦੇ ਨੇ। ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੈ, ਜਪੀਐ ਨਾਮ ਜਪੀਐ ਅੰਨ ਅੰਬੈ ਕਾ ਸੰਗ ਨੀਕਾ ਵਨ। ਰਸਨਾ ਦੇ ਨਾਲ ਦੋ ਕੰਮ ਕਿਹੜੇ ਕਰਨੇ ਨੇ? ਜਪੀਐ ਨਾਮ, ਇੱਕ ਤਾਂ ਨਾਮ ਜਪਣਾ ਚਾਹੀਦਾ, ਤੇ ਜਪੀਐ ਅੰਨ, ਦੂਸਰਾ ਇਹਦੇ ਨਾਲ ਅੰਨ ਵੀ ਭੋਜਨ ਵੀ ਛਕੋ। ਪਰ ਅਸੀਂ ਜ਼ੁਬਾਨ ਦੇ ਨਾਲ ਕੇਵਲ ਭੋਜਨ ਹੀ ਛਕਦੇ ਹਾਂ ਪਰ ਨਾਮ ਨਹੀਂ ਜਪਦੇ। ਪਰ ਸਤਿਗੁਰੂ ਕਹਿੰਦੇ ਨੇ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਜੇ ਅਸੀਂ ਰਸਨਾ ਤੋਂ ਨਾਮ ਨਹੀਂ ਜਪਾਂਗੇ, ਇਸ ਨੂੰ ਤਿਲ ਤਿਲ ਕਰਕੇ ਪੂਰਾ ਪੂਰਾ ਕਰਕੇ ਕੱਟਿਆ ਜਾਵੇਗਾ, ਇਸ ਨੂੰ ਸਜ਼ਾ ਮਿਲੇਗੀ। ਇਸੇ ਲਈ ਸਾਨੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜ਼ਰੂਰ ਜਪਣਾ ਚਾਹੀਦਾ ਹੈ। ਭਾਵੇਂ ਸਤਿਗੁਰੂ ਤਾਂ ਕਹਿੰਦੇ ਨੇ ਆਠ ਪਹਿਰ ਤੇਰਾ ਨਾਮ ਜਨ ਜਾਪੇ, ਅੱਠੇ ਪਹਿਰ ਹੀ ਜਪੋ, ਪਰ ਜੇ ਅੱਠੇ ਪੈਰ ਨਹੀਂ ਜਪਿਆ ਜਾਂਦਾ, ਜਿੰਨਾ ਵੀ ਜਪਿਆ ਜਾਂਦਾ ਉਨ੍ਹਾਂ ਚਿਰ ਤੱਕ ਤਾਂ ਜਪੋ ਨਾ। ਮਹਾਂਪੁਰਖ ਆਖਦੇ ਸਨ, ਦੇਖੋ 24 ਘੰਟੇ ਦਾ ਸਮਾਂ ਹੁੰਦਾ ਦਿਨ ਰਾਤ ਦਾ, ਇਸ 24 ਘੰਟੇ ਦੇ ਵਿੱਚੋਂ ਜੇ ਆਪਾਂ ਸਮੇਂ ਦਾ ਦਸਵਾਂ ਹਿੱਸਾ ਕੱਢੀਏ, ਤਕਰੀਬਨ 2.5 ਘੰਟੇ ਦੇ ਕਰੀਬ ਥੋੜੇ ਮਿੰਟ ਘੱਟ ਬਣਦਾ, ਚਲੋ 2.5 ਘੰਟੇ ਦਾ ਸਮਾਂ ਲਾ ਲਓ, ਇੰਨਾ ਜੇ ਰੋਜ਼ ਅਸੀਂ ਨਿਤਨੇਮ ਤੇ ਭਜਨ ਪਾਠ ਵਾਸਤੇ ਕੱਢੀਏ, ਫੇਰ ਸਾਡਾ ਸਾਰਾ ਸਮਾਂ ਸਫਲ ਹੋ ਜਾਂਦਾ ਹੈ। ਪਰ ਅਸੀਂ ਇਸ ਪਾਸੇ ਤਵੱਜੋ ਦੇ ਨਹੀਂ ਰਹੇ। ਸਾਡਾ ਸੁਭਾਅ ਬਣਿਆ ਹੋਇਆ ਬੁਰੇ ਕਾਮ ਕੋ ਊਟ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜਦੋਂ ਕੋਈ ਸ਼ੁਭ ਕਰਮ ਕਰਨਾ ਹੋਵੇ ਉਸ ਵੇਲੇ ਅਸੀਂ ਆਲਸ ਕਰਦੇ ਹਾਂ, ਤੇ ਬੁਰੇ ਕਾਮ ਕੋ ਊਠ ਖਲੋਇਆ, ਬੁਰਾ ਕੰਮ ਕਰਨਾ ਹੋਵੇ, ਚੋਰੀ ਜਾਰੀ ਕਰਨੀ ਹੋਵੇ, ਵਿਸ਼ੇ ਵਿਕਾਰ ਭੋਗਣੇ ਹੋਣ, ਪੱਬਾਂ ਕਲੱਬਾਂ ਦੇ ਵਿੱਚ ਜਾਣਾ ਹੋਵੇ, ਸਾਰੀ ਸਾਰੀ ਰਾਤ ਹੀ ਨਹੀਂ ਸੌਂਦੇ। ਇਹ ਸਾਡੀ ਹਾਲਤ ਹੈ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ, ਤਨ ਤਨ ਜੋਬਨ ਚਲਤ ਗਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਸ ਮਨੁੱਖ ਦਾ ਤਨ ਦਾ ਅਰਥ ਹੈ ਸਰੀਰ, ਧਨ ਦਾ ਅਰਥ ਹੈ ਜੋ ਇਸ ਦੇ ਕੋਲ ਮਾਇਆ ਹੈ, ਪਦਾਰਥ ਨੇ, ਦੌਲਤ ਹੈ, ਜੋਬਨ ਦਾ ਅਰਥ ਹੈ ਜਵਾਨੀ। ਚਲਤ ਗਿਆ ਸਮੇਂ ਦੇ ਨਾਲ, ਬੀਤਦਿਆਂ ਬੀਤਦਿਆਂ ਸਾਰਾ ਕੁਛ ਹੀ ਚਲਿਆ ਜਾਂਦਾ, ਸਰੀਰ ਵੀ ਹੌਲੀ ਹੌਲੀ ਨਾਸ ਹੋ ਜਾਂਦਾ ਹੈ, ਤੇ ਧਨ ਵੀ ਮਨੁੱਖ ਦੇ ਕੋਲ ਜਿੰਨਾ ਕੁ ਹੁੰਦਾ ਹੈ, ਜਮ੍ਹਾਂ ਕੀਤਾ ਹੌਲੀ ਹੌਲੀ, ਉਹ ਵੀ ਮੁੱਕਦਾ ਮੁੱਕਦਾ ਮੁੱਕ ਹੀ ਜਾਂਦਾ, ਤੇ ਜਿਹੜੀ ਜਵਾਨੀ ਹੈ ਇਹ ਵੀ ਹਮੇਸ਼ਾ ਨਹੀਂ ਰਹਿੰਦੀ। ਜਿਵੇਂ ਕੁਝ ਲੋਕ ਊਠਾਂ ਦੇ ਵਪਾਰੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਾਸ ਆਏ, ਉਹਨਾਂ ਨੇ ਇੱਕ ਟੱਪਾ ਗਾਇਆ ਤੇ ਗੁਰੂ ਮਹਾਰਾਜ ਦੇ ਕੰਨਾਂ ਦੇ ਵਿੱਚ ਵੀ ਉਹ ਆਵਾਜ਼ ਪਈ। ਉਹ ਆਪਣੇ ਹੀ ਕਿਸੇ ਢੰਗ ਦੇ ਨਾਲ ਗਾ ਰਹੇ ਸਨ। ਕੱਚੇ ਕੋਠੇ ਵਿੱਚ ਵਸਦਾ ਜਾਨੀ, ਸਦਾ ਨਹੀਂ ਮਾਪੇ ਨਿੱਤ ਨਹੀਂ ਜਵਾਨੀ। ਜੇ ਸੋਚਿਆ ਜਾਵੇ ਇਹ ਗੱਲ ਬਿਲਕੁਲ ਬਹੁਤ ਅੱਛੀ ਸਿੱਖਿਆ ਦਿੰਦੀ ਹੈ। ਇਹ ਸਰੀਰ ਕੱਚਾ ਕੋਠਾ ਹੈ, ਇਹਦੇ ਵਿੱਚ ਜਾਨੀ ਜੀਵ ਵਸ ਰਿਹਾ ਹੈ। ਸਦਾ ਨਹੀਂ ਮਾਪੇ ਨਿੱਤ ਨਹੀਂ ਜਵਾਨੀ, ਮਾਤਾ ਪਿਤਾ ਵੀ ਹਮੇਸ਼ਾ ਨਹੀਂ ਰਹਿੰਦੇ, ਜਵਾਨੀ ਵੀ ਹਮੇਸ਼ਾ ਨਹੀਂ ਰਹਿੰਦੀ। ਤੇ ਇੱਥੇ ਸਤਿਗੁਰੂ ਕਹਿੰਦੇ ਨੇ ਤਨ ਤਨ ਜੋਬਨ ਚਲਤ ਗਿਆ, ਤਨ ਜੋਬਨ ਅਰ ਫੁੱਲੜਾ, ਨਾਠੀਅੜੇ ਦਿਨ ਚਾਰ, ਪੱਬਣ ਕੇਰੇ ਪਾਤਿਓਂ, ਟਾਲ ਟੋਲ ਜੁੰਮਣ ਹਾਰ। ਇਹ ਸਰੀਰ ਵੀ, ਧਨ ਵੀ ਤੇ ਜਵਾਨੀ ਵੀ ਇਹ ਚੱਲਦਾ ਚੱਲਦਾ ਇੱਕ ਦਿਨ ਇਹ ਬੀਤ ਗਿਆ ਹੈ। ਸਰੀਰ ਵੀ ਇੱਕ ਦਿਨ ਨਾਸ ਹੋ ਜਾਂਦਾ, ਧਨ ਵੀ ਸਾਰਾ ਖਤਮ ਹੋ ਜਾਂਦਾ, ਜਵਾਨੀ ਵੀ ਮੁੜ ਕੇ ਗਈ, ਫਿਰ ਦੁਬਾਰਾ ਨਹੀਂ ਆਉਂਦੀ। ਪਰ ਵੇਖ ਲਓ ਮਨੁੱਖ ਦਾ ਸੁਭਾਵ ਕੈਸਾ ਹੈ, ਰਾਮ ਨਾਮ ਕਾ ਭਜਨ ਨਾ ਕੀਨੋ। ਇਸਨੇ ਵਾਹਿਗੁਰੂ ਦੇ ਨਾਮ ਦਾ ਭਜਨ ਤਾਂ ਕਦੇ ਕੀਤਾ ਹੀ ਨਹੀਂ। ਜੇ ਕਿਸੇ ਨੂੰ ਆਖਦੇ ਹੋ ਤੂੰ ਸਿਮਰਨ ਕਰ, ਉਹ ਕਹਿੰਦਾ ਹੁਣ ਕੰਮ ਕਰੀਏ ਕਿ ਸਿਮਰਨ ਕਰੀਏ। ਜੇ ਆਖੋ ਵੀ ਤੂੰ ਅੰਮ੍ਰਿਤ ਵੇਲੇ ਉੱਠ, ਉਹ ਦਿਸਾਉਣ ਦਾ ਟਾਈਮ ਹੁੰਦਾ ਤੇ ਉਸ ਵੇਲੇ ਕਿਵੇਂ ਨਾਮ ਜਪਿਆ ਜਾਵੇ। ਇਸੇ ਲਈ ਤਾਂ ਸਤਿਗੁਰੂ ਨੇ ਆਖਿਆ ਹੈ ਨਾ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜਦੋਂ ਨਾਮ ਜਪਣ ਦਾ ਸਮਾਂ ਹੈ, ਅੰਮ੍ਰਿਤ ਵੇਲਾ ਹੁੰਦਾ ਹੈ, ਉਸ ਵੇਲੇ ਭਾਵੇਂ ਅੱਖ ਵੀ ਖੁੱਲ ਜਾਂਦੀ ਹੈ, ਕਈ ਵਾਰੀ ਜਾਗ ਵੀ ਆ ਜਾਂਦੀ ਹੈ, ਪਰ ਅਸੀਂ ਫੇਰ ਵੀ ਘੇਸਲ ਮਾਰ ਲੈਂਦੇ ਹਾਂ, ਉੱਠਣ ਨੂੰ ਦਿਲ ਨਹੀਂ ਕਰਦਾ। ਘੜੀ ਦਾ ਟਾਈਮ ਦੇਖ ਲੈਂਦੇ ਹਾਂ ਤੇ ਫੇਰ ਪਾਸੇ ਮਾਰਦੇ ਹਾਂ ਵੀ ਹਾਲੇ ਹੋਰ ਸੌਂ ਲਈਏ, ਹੋਰ ਲਾਭ ਲੈ ਲਈਏ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਰਾਮ ਨਾਮ ਕਾ ਭਜਨ ਨਾ ਕੀਨੋ। ਵਾਹਿਗੁਰੂ ਨਾਮ ਦਾ ਭਜਨ ਤੂੰ ਕੀਤਾ ਹੀ ਨਹੀਂ, ਕਰਤ ਵਿਕਾਰ ਨਿਸਪੋਰ ਪਿਆ। ਵਿਕਾਰ ਕਰਦਿਆਂ, ਵਿਸ਼ੇ ਭੋਗਦਿਆਂ, ਉੱਠੇ ਕੰਮ ਕਰਦਿਆਂ ਨਿਸਪੋਰ ਪਿਆ। ਨਿਸ ਦਾ ਅਰਥ ਹੈ ਰਾਤ, ਰਾਤ ਤੋਂ ਸਵੇਰ ਵੀ ਹੋ ਜਾਂਦਾ, ਉਹਦੀ ਕੋਈ ਪਰਵਾਹ ਨਹੀਂ। ਬੁਰੇ ਕੰਮਾਂ ਲਈ, ਵਿਸ਼ੇ ਵਿਕਾਰ ਭੋਗਣ ਦੇ ਲਈ ਸਾਰੀ ਸਾਰੀ ਰਾਤ ਵੀ ਮਨੁੱਖ ਜਾਗਦਾ, ਦਿਨ ਚੜ ਜਾਂਦਾ, ਪਰ ਵਾਹਿਗੁਰੂ ਦੇ ਨਾਮ ਜਪਣ ਦਾ ਇਹਦੇ ਕੋਲ ਸਮਾਂ ਹੀ ਨਹੀਂ ਹੈ।
ਅਨਕ ਪ੍ਰਕਾਰ ਭੋਜਨ ਨਿਤ ਖਾਤੇ, ਮੁਖ ਦੰਤਾ ਕਛ ਖੀਨ ਖਾਇਆ।
ਜਾਂ ਇਹਦਾ ਅੰਤਰੀ ਭਾਵ ਅਰਥ ਕਰਤ ਵਿਕਾਰ ਨਿਸਪੂਰ ਪਿਆ। ਇਹ ਵੀ ਮਹਾਂਪੁਰਖ ਕਰਦੇ ਸਨ ਵੀ ਵਿਕਾਰ ਕਰਦਿਆਂ, ਵਿਕਾਰ ਭੋਗਦਿਆਂ ਨਿਸਪੂਰ ਪਿਆ। ਨਿਸ ਦਾ ਅਰਥ ਹੈ ਰਾਤ, ਰਾਤ ਤੋਂ ਭਾਵ ਹੈ ਜਵਾਨੀ, ਤੇ ਭੋਰ ਦਾ ਅਰਥ ਹੈ ਦਿਨ, ਤੇ ਦਿਨ ਦਾ ਅਰਥ ਹੈ ਬੁਢੇਪਾ। ਇਹਦਾ ਮਤਲਬ ਇਹ ਹੈ ਵੀ ਵਿਕਾਰ ਭੋਗਦਿਆਂ ਭੋਗਦਿਆਂ ਜਵਾਨੀ ਤੋਂ ਬੁਢੇਪਾ ਆ ਗਿਆ, ਬੁੱਢਾ ਹੋ ਗਿਆ, ਪਰ ਫੇਰ ਵੀ ਵਾਹਿਗੁਰੂ ਦਾ ਭਜਨ ਨਹੀਂ ਕੀਤਾ ਤੇ ਬਸ ਉਹਨਾਂ ਪੁੱਠੇ ਕੰਮਾਂ ਦੇ ਵਿੱਚ ਹੀ ਲੱਗਿਆ ਰਿਹਾ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ ਅਨਕ ਪ੍ਰਕਾਰ ਭੋਜਨ ਨਿਤ ਖਾਤੇ। ਵੇਖ ਲਓ ਅਸੀਂ ਅਨੇਕਾਂ ਪ੍ਰਕਾਰ ਦੇ ਰੋਜ਼ ਭੋਜਨ ਛਕਦੇ ਹਾਂ। ਮੁੱਖ ਦੰਤਾ ਕਸ ਖੀਨ ਖਿਆ, ਤੇ ਸਾਡੇ ਜਿਹੜੇ ਮੁੱਖ ਦੇ ਦੰਦ ਨੇ ਇਹ ਵੀ ਕਸ ਕੇ, ਖੀਨ ਦਾ ਅਰਥ ਹੈ ਕਮਜ਼ੋਰ ਹੋ ਗਏ ਤੇ ਖਿਆ ਆਖਰ ਖਤਮ ਹੋ ਗਏ, ਕਿਉਂਕਿ ਖਾਂਦਿਆਂ ਖਾਂਦਿਆਂ ਸਾਡੇ ਦੰਦ ਵੀ ਜਵਾਬ ਦੇ ਜਾਂਦੇ ਨੇ। ਤੇ ਕਈ ਵਾਰੀ ਤਾਂ ਚਲੋ ਬੁਢੇਪੇ ਵਿੱਚ ਤਾਂ ਬਜ਼ੁਰਗਾਂ ਦੇ ਦੰਦ ਨਿਕਲਦੇ ਹੀ ਹਨ, ਪਰ ਕਈ ਵਾਰੀ ਤੇ ਜ਼ਿਆਦਾ ਮਿੱਠਾ ਹੋਰ ਕਿਸੇ ਬਿਮਾਰੀ ਦੇ ਕਾਰਨ ਪਹਿਲਾਂ ਵੀ ਦੰਦ ਨਿਕਲ ਜਾਂਦੇ ਨੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੇਖ ਲਓ ਅਨੇਕਾਂ ਪ੍ਰਕਾਰ ਦੇ ਹਮੇਸ਼ਾ ਭੋਜਨ ਖਾਂਦਿਆਂ ਖਾਂਦਿਆਂ ਮੂੰਹ ਦੇ ਦੰਦ ਵੀ ਕੱਸ ਕੇ ਪਹਿਲਾਂ ਕਮਜ਼ੋਰ ਹੋਏ ਤੇ ਅਖੀਰ ਖਿਆ ਦਾ ਅਰਥ ਬਾਹਰ ਹੀ ਨਿਕਲ ਗਏ, ਨਾਸ ਹੋ ਗਏ।
ਮੇਰੀ ਮੇਰੀ ਕਰ ਕਰ ਮੁਠੋ, ਪਾਪ ਕਰਤ ਨੈ ਪਰੀ ਦਇਆ।
ਬਸ ਆਹ ਵੀ ਚੀਜ਼ ਮੇਰੀ ਹੈ, ਆਹ ਵੀ ਮੇਰੀ ਹੈ, ਬਸ ਮੇਰੀ ਮੇਰੀ ਕਰ ਕਰਕੇ ਜੀਵ ਲੁੱਟਿਆ ਜਾ ਰਿਹਾ ਹੈ। ਪਾਪ ਕਰਤ ਨੈ ਪਰੀ ਦਇਆ, ਪਾਪ ਕਰਦਿਆਂ ਹੋਇਆ, ਪਾਪ ਤੋਂ ਮੁਰਾਦ ਹੈ ਝੂਠ ਬੋਲਦਿਆਂ, ਠੱਗੀ ਮਾਰਦਿਆਂ, ਕਿਸੇ ਦਾ ਹੱਕ ਖੋਹਦਿਆਂ ਹੋਇਆ ਕਦੇ ਮਨ ਵਿੱਚ ਦਇਆ ਨਹੀਂ ਪਈ, ਕਿਉਂਕਿ ਮਨੁੱਖ ਦਾ ਸੁਭਾਵ ਐਸਾ ਬਣ ਜਾਂਦਾ ਹੈ। ਕਹਿੰਦੇ ਨੇ ਜਿਵੇਂ ਕਿਸੇ ਕੁੱਤੇ ਦੇ ਮੂੰਹ ਨੂੰ ਲਹੂ ਲੱਗ ਜਾਵੇ ਨਾ, ਤੇ ਫਿਰ ਉਹ ਹਰ ਕਿਸੇ ਨੂੰ ਵੱਢਣ ਲੱਗ ਜਾਂਦਾ। ਇਸੇ ਤਰ੍ਹਾਂ ਲੋਭੀ ਮਨੁੱਖ ਜਦੋਂ ਹਲਕ ਜਾਂਦਾ, ਹਲਕੇ ਕੁੱਤੇ ਵਰਗਾ ਉਹਦਾ ਸੁਭਾਅ ਬਣ ਜਾਂਦਾ, ਫਿਰ ਉਹ ਕਿਸੇ ਨੂੰ ਵੀ ਮਾਫ ਨਹੀਂ ਕਰਦਾ। ਪਾਪ ਕਰਤ ਨੇ ਪਰੀ ਦਇਆ, ਪਾਪ ਕਰਦਿਆਂ, ਠੱਗੀ ਠੋਰੀ ਕਰਦਿਆਂ, ਕਿਸੇ ਦਾ ਹੱਕ ਖੋਹਦਿਆਂ ਝੂਠ ਬੋਲਦਿਆਂ ਭੋਰਾ ਵੀ ਉਹਦੇ ਮਨ ਵਿੱਚ ਤਰਸ ਨਹੀਂ ਆਉਂਦਾ।
ਮਹਾਂਵਿਕਾਰ ਘੋਰ ਦੁੱਖ ਸਾਗਰ ਤਿਸ ਮੈਂ ਪ੍ਰਾਣੀ ਗਲਤ ਪਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਹਾਂਵਿਕਾਰ ਘੋਰ ਦੁੱਖ ਸਾਗਰ, ਇਹ ਜਿਹੜੇ ਮਹਾਂਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਮਹਾਂਵਿਕਾਰ ਨੇ, ਬਹੁਤ ਵੱਡੇ ਵਿਕਾਰ ਨੇ, ਘੋਰ ਦੁੱਖ ਸਾਗਰ, ਇਹ ਬੜਾ ਭਿਆਨਕ ਦੁੱਖਾਂ ਦਾ ਹੀ ਸਮੁੰਦਰ ਹੈ। ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਫਰਮਾਇਆ ਹੈ, ਬਹੁ ਸਾਧੋਂ ਦੁੱਖ ਪ੍ਰਾਪਤ ਹੋਵੇ, ਭੋਗਹੁ ਰੋਗ ਸੋ ਅੰਤ ਵਿਗੋਏ। ਇਹ ਜਿਹੜੇ ਮਹਾਂਵਿਕਾਰ ਨੇ, ਭਿਆਨਕ ਦੁੱਖਾਂ ਦਾ ਸਮੁੰਦਰ ਹੈ। ਤਿਸਮੈਂ ਪ੍ਰਾਣੀ ਗਲਤ ਪਿਆ, ਗਲਤ ਪਿਆ, ਇਹਦੇ ਵਿੱਚ ਪ੍ਰਾਣਾ ਤਾਰੀ ਜੀਵ ਗਲਤ ਪਿਆ ਦਾ ਅਰਥ ਹੈ ਗਰਕ ਹੋ ਗਿਆ। ਆ ਜਿਹੜਾ ਵਿਸ਼ੇ ਵਿਕਾਰ ਨੇ, ਇਹ ਇੱਕ ਦੁੱਖਾਂ ਦਾ ਭਿਆਨਕ ਸਮੁੰਦਰ ਹੈ, ਇਹਦੇ ਵਿੱਚ ਇਹ ਪ੍ਰਾਣਾ ਤਾਰੀ ਜੀਵ ਗਰਕ ਹੋ ਗਿਆ, ਇਹਦੇ ਵਿੱਚ ਡੁੱਬ ਗਿਆ ਹੈ।
ਸਰਨ ਪਰੇ ਨਾਨਕ ਸਵਾਮੀ ਕੀ ਬਾਹ ਪਕੜ ਪ੍ਰਭ ਕਾਢ ਲਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਖਰ ਜਿਹੜੇ ਜੀਵ ਸਵਾਮੀ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਗਏ, ਭਾਵ ਜਿਨ੍ਹਾਂ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਆ ਗਈ ਤੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਨ ਲੱਗੇ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠ ਲੈ ਬਾਹਾਂ ਪਕੜ ਪ੍ਰਭ ਕੱਢ ਲਿਆ, ਫਿਰ ਉਹਨਾਂ ਨੂੰ ਬਾਂਹ ਫੜ ਕੇ ਵਾਹਿਗੁਰੂ ਨੇ ਬਾਹਰ ਕੱਢ ਲਿਆ। ਭਾਵ ਜਿਹੜੇ ਵਿਕਾਰਾਂ ਦੇ ਦੁੱਖਾਂ ਦੇ ਸਾਗਰ ਵਿੱਚ ਡੁੱਬੇ ਹੋਏ ਸਨ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਨ ਲੱਗ ਪਏ, ਫਿਰ ਵਾਹਿਗੁਰੂ ਦੇ ਮਨ ਦੇ ਵਿੱਚ ਤਰਸ ਆ ਗਿਆ। ਉਸਨੇ ਬਿਰਤੀ ਰੂਪੀ ਬਾਂਹ ਪਕੜ ਕੇ ਉਹਨਾਂ ਨੂੰ ਇਹ ਦੁੱਖਾਂ ਦੇ ਸਮੁੰਦਰ ਤੋਂ ਬਾਹਰ ਕੱਢ ਲਿਆ।
ਬਿਲਾਵਲ ਮਹੱਲਾ ਪੰਜਵਾਂ, ਆਪਣਾ ਪ੍ਰਭ ਆਇਆ ਚੀਤ, ਦੁਸ਼ਮਣ ਦੁਸ਼ਟ ਰਹੇ ਚੱਖ ਮਾਰਤ, ਕੁਸਲ ਭਇਆ ਮੇਰੇ ਭਾਈ ਮੀਤ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹਾਨ ਪਰਉਪਕਾਰ ਦੇ ਕਾਰਜ ਕਰ ਰਹੇ ਸਨ, ਤਾਂ ਉਸ ਵੇਲੇ ਕੁਝ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ ਤੇ ਉਹ ਕਈ ਵਿਘਨ ਵੀ ਪਾਉਂਦੇ ਸਨ, ਜਿਵੇਂ ਸੁਲਹੀ ਦੇ ਦੋ ਹਮਲੇ ਹੋਣੇ, ਸਲੱਬੀ ਦੀ ਚੜ੍ਹਾਈ ਹੋਣੀ। ਇਹ ਕੁਝ ਐਸੇ ਇਤਿਹਾਸਕ ਵਾਕਿਆਤ ਨੇ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਪਰਉਪਕਾਰ ਦੇ ਕਾਰਜਾਂ ਦੇ ਵਿੱਚ ਵਿਘਨ ਪਾਉਣ ਦੇ ਲਈ ਪੂਰੀ ਕੋਸ਼ਿਸ਼ ਕੀਤੀ। ਹੁਣ ਸਤਿਗੁਰੂ ਦੇ ਪਾਸ ਗੁਰਸਿੱਖ ਮਾਈ ਭਾਈ ਆ ਕੇ ਪੁੱਛਦੇ ਨੇ, ਸੱਚੇ ਪਾਤਸ਼ਾਹ ਤੁਹਾਡੀ ਰੱਖਿਆ ਕਿਵੇਂ ਹੋਈ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਹਨ, ਆਪਣਾ ਪ੍ਰਭ ਆਇਆ ਚੀਤ, ਗੁਰਮੁਖੋ ਸਾਨੂੰ ਤੇ ਉਹ ਆਪਣਾ ਮਾਲਕ ਵਾਹਿਗੁਰੂ ਚੇਤੇ ਆਇਆ। ਭਾਵ ਅਸੀਂ ਆਪਣੇ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ ਤੇ ਬਸ ਫੇਰ ਕੀ ਸੀ, ਉਸ ਵਾਹਿਗੁਰੂ ਨੇ ਸਾਡੀ ਰੱਖਿਆ ਕੀਤੀ, ਕਿਉਂਕਿ ਉਹਦਾ ਬਿਰਧ ਹੈ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਸਾਨੂੰ ਉਹ ਆਪਣਾ ਮਾਲਕ ਵਾਹਿਗੁਰੂ ਚੇਤੇ ਆਇਆ, ਉਹਨੇ ਹਰ ਪ੍ਰਕਾਰ ਸਾਡੀ ਰੱਖਿਆ ਕੀਤੀ, ਦੁਸ਼ਮਣ ਦੁਸ਼ਟ ਰਹੇ ਚੱਖ ਮਾਰਤ, ਕੁਸਲ ਪਿਆ ਮੇਰੇ ਭਾਈ ਮੀਤ। ਇਹ ਸਾਡੇ ਭਰਾਵੋ ਤੇ ਮਿੱਤਰ ਗੁਰਸਿੱਖੋ, ਜਿਹੜੇ ਸਾਡੇ ਦੁਸ਼ਮਣ ਸਨ ਤੇ ਦੁਸ਼ਟ ਲੋਕ ਸਨ, ਭਾਵ ਜਿਹੜੇ ਸਾਡੇ ਜਾਨੀ ਦੁਸ਼ਮਣ ਸਨ ਜਾਂ ਦੂਸਰੇ ਜਿਹੜੇ ਕੋਈ ਸਾਡੇ ਪਰਉਪਕਾਰਾਂ ਦੇ ਕੰਮਾਂ ਦੇ ਵਿੱਚ ਵਿਘਨ ਪਾਉਣ ਵਾਲੇ ਲੋਕ ਸਨ, ਉਹ ਚੱਖਾਂ ਮਾਰਦੇ ਰਹੇ। ਭਾਵ ਉਹਨਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹਨਾਂ ਦੀ ਇੱਕ ਨਾ ਚੱਲੀ। ਕੁਸਲ ਪਿਆ ਮੇਰੇ ਭਾਈ ਮੀਤ, ਬਈ ਸਾਨੂੰ ਹਰ ਤਰ੍ਹਾਂ ਦੇ ਨਾਲ ਸੁਖ ਆਨੰਦ ਪ੍ਰਾਪਤ ਹੋਇਆ ਹੈ।
ਗਈ ਬਿਆਦ ਉਪਾਦ ਸਭ ਨਾਸੀ, ਅੰਗੀਕਾਰ ਕੀਓ ਕਰਤਾਰ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਈ ਉਸ ਵਾਹਿਗੁਰੂ ਦੀ ਮਿਹਰ ਦੇ ਨਾਲ ਗਈ ਬਿਆਦ ਉਪਾਦ ਸਭ ਨਾਸੀ। ਬਿਆਦ ਦਾ ਅਰਥ ਹੈ ਬਿਮਾਰੀ, ਹਰ ਬਿਮਾਰੀ ਵੀ ਚਲੀ ਗਈ ਤੇ ਉਪਾਦ ਸਭ ਨਾਸੀ, ਉਪਾਧੀ ਦਾ ਅਰਥ ਹੈ ਜਿਹੜੀ ਦਿਮਾਗੀ ਟੈਨਸ਼ਨ ਸੀ ਉਹ ਵੀ ਸਾਰੀ ਨਾਸ ਹੋ ਗਈ। ਅੰਗੀਕਾਰ ਕੀਓ ਕਰਤਾਰ, ਉਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਸਾਡਾ ਅੰਗੀਕਾਰ ਦਾ ਅਰਥ ਹੈ ਖਿਸਮਾਨਾ, ਅੰਗੀਕਾਰ ਦਾ ਅਰਥ ਹੈ ਪੱਖ। ਉਸ ਵਾਹਿਗੁਰੂ ਪਰਮੇਸ਼ਰ ਨੇ ਸਾਡਾ ਆਪ ਪੱਖ ਕੀਤਾ ਹੈ।
ਸਾਧ ਸੁਖ ਅਰ ਅਨਦ ਕਨੇਰੇ ਪ੍ਰੀਤਮ ਨਾਮ ਹਿਰਦੈ ਉਰਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਧ ਸੁਖ ਅਰ ਅਨਦ ਕਨੇਰੇ ਪ੍ਰੀਤਮ ਨਾਮ ਹਿਰਦੈ ਉਰਹਾਰ, ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਹਾਰ ਆਪਣੇ ਸੀਨੇ ਵਿੱਚ ਆਪਣੇ ਦਿਲ ਵਿੱਚ ਪਰੋ ਕੇ ਪਾਲਿਆ ਹੈ, ਜਿਸ ਦਾ ਸਦਕਾ ਸ਼ਾਂਤ ਸੁਖ ਔਰ ਅੰਧ ਹਨੇਰੇ ਸਾਨੂੰ ਆਤਮਕ ਸ਼ਾਂਤੀ, ਆਤਮਕ ਸੁਖ ਤੇ ਆਤਮਕ ਆਨੰਦ ਵੀ ਬਹੁਤੇ ਸਾਨੂੰ ਪ੍ਰਾਪਤ ਹੋ ਗਏ ਹਨ, ਜਦੋਂ ਵਾਹਿਗੁਰੂ ਦੇ ਨਾਮ ਸਿਮਰਨ ਦਾ ਹਾਰ ਗਲ ਵਿੱਚ ਪਰੋ ਕੇ ਪਾਲਿਆ ਜਾਵੇ। ਹਰ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕੀਤਾ ਜਾਵੇ, ਇਹਦੇ ਨਾਲ ਆਤਮਕ ਸ਼ਾਂਤੀ, ਆਤਮਕ ਸੁਖ ਤੇ ਆਤਮਕ ਆਨੰਦ ਬਹੁਤੇ ਪ੍ਰਾਪਤ ਹੋ ਜਾਂਦੇ ਹਨ।
ਜੀਉ ਪਿੰਡ ਧਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸੁਆਮੀ ਮੇਰਾ।
ਹੁਣ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਹੇ ਵਾਹਿਗੁਰੂ ਜੀ, ਇਹ ਜੀਉ ਦਾ ਅਰਥ ਹੈ ਜਿੰਦ ਜਾਨ, ਪਿੰਡ ਦਾ ਅਰਥ ਹੈ ਸਰੀਰ, ਇਹ ਧਨ ਵੀ। ਰਾਸ ਪ੍ਰਭ ਤੇਰੀ, ਹੇ ਵਾਹਿਗੁਰੂ ਜੀ, ਸਭ ਇਹ ਆਪ ਜੀ ਦੀ ਬਖਸ਼ੀ ਹੋਈ ਪੂੰਜੀ ਹੈ। ਤੂੰ ਸਮਰੱਥ ਸੁਆਮੀ ਮੇਰਾ, ਤੂੰ ਸਰਵ ਸ਼ਕਤੀ ਮਾਨ ਤੇ ਸਾਡਾ ਮਾਲਕ ਹੈ।